ਇਸ ਵਾਸਤੇ ਭਲੀ ਹੈ ਜੋ ਕਿ ਮਹਾਤਮਾ ਦੇ ਪਾਸ ਰਹਿ ਕੇ ਹਰੀ ਨਾਮ ਜਸ ਨੂੰ ਰੋਜ਼ਾਨਾ ਸੁਣਦੀ ਹੈ। ਜਿਸ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਹੈ, ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿੰਨ ਮਾਤ ਕੀਜੇ ਹਰ ਬਾਂਝਾ, ਤਿੰਨ ਸੁਣੀ ਦੇ ਫਿਰੇ ਬਿਣਾਵੈ ਉਹ ਖਬ ਖਬ ਮੋਏ ਕਰਾਂਝਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਕਿ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ, ਅਸੀਂ ਤਾਂ ਇਹ ਕਹਾਂਗੇ ਕਿ ਹੇ ਵਾਹਿਗੁਰੂ ਉਹਨਾਂ ਦੀਆਂ ਮਾਵਾਂ ਬਾਂਝ ਰਹਿ ਜਾਣ। ਕਿਉਂ? ਕਿਉਂਕਿ ਮਾਤਾ ਦੀ ਖੂਨ ਦੇ ਨਾਲ ਉਸ ਬੱਚੇ ਦਾ ਸਰੀਰ ਬਣਿਆ, ਮਾਤਾ ਦੀ ਜਵਾਨੀ ਗਈ, ਮਾਤਾ ਦਾ ਬਲ ਗਿਆ, ਮਾਤਾ ਨੂੰ ਕਲੰਕ ਲੱਗਾ, ਇਸ ਕਰਕੇ ਚੰਗਾ ਸੀ ਕਿ ਵਾਹਿਗੁਰੂ ਉਹ ਮਾਵਾਂ ਬਾਂਝ ਰਹਿ ਜਾਣ ਜਿਨ੍ਹਾਂ ਦੇ ਘਰ ਨੇਕ ਔਲਾਦ ਨੇ। ਇਸੇ ਤਰ੍ਹਾਂ ਤੁਲਸੀਦਾਸ ਨੇ ਆਪਣੀ ਰਮਾਇਣ ਚ ਲਿਖਿਆ ਹੈ, ਜਨਨੀ ਜਨੇ ਤਾਂ ਭਗਤ ਜਾਨ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਬਾਬਾ ਤੁਲਸੀਦਾਸ ਕਹਿੰਦਾ ਹੇ ਮਾਂ, ਤਿੰਨ ਤਰ੍ਹਾਂ ਦੇ ਮਨੁੱਖ ਨੇ, ਦਾਤੇ, ਭਗਤ ਤੇ ਸੂਰਮੇ। ਮੈਂ ਤੈਨੂੰ ਬੇਨਤੀ ਕਰਾਂਗਾ ਕਿ ਇਹਨਾਂ ਤਿੰਨਾਂ ਵਿੱਚੋਂ ਇੱਕ ਜੰਮ, ਅਗਰ ਇਹਨਾਂ ਤਿੰਨਾਂ ਗੁਣਾਂ 'ਚ ਇੱਕ ਵੀ ਗੁਣ ਵਾਲਾ ਮਨੁੱਖ ਤੂੰ ਪੈਦਾ ਨਹੀਂ ਕਰ ਸਕਦੀ ਤੇ ਆਪਣੇ ਨੂਰ ਨੂੰ, ਆਪਣੇ ਬਲ ਨੂੰ ਤੇ ਆਪਣੀ ਜਵਾਨੀ ਨੂੰ ਬਰਬਾਦ ਨਾ ਕਰਨਾ ਕਰ। ਇਸ ਕਰਕੇ ਕਹਿੰਦੇ ਨੇ ਭਾਈ, ਜਿਹੜੀ ਮਹਾਤਮਾ ਦੀ ਕੁੱਤੀ ਹੈ ਨਾ, ਉਹ ਇਸ ਕਰਕੇ ਭਲੀ ਹੈ ਕਿਉਂਕਿ ਮਹਾਤਮਾ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਨੇ ਔਰ ਉਹ ਕੁੱਤੀ ਵੀ ਪਰਮੇਸ਼ੁਰ ਦੀ ਵਡਿਆਈ ਨੂੰ ਸਰਵਣ ਕਰਦੀ ਹੈ। ਇੱਥੇ ਗੁਰਮੁਖ ਪਿਆਰੋ ਇੱਕ ਸ਼ੰਕਾ ਆਉਂਦਾ ਹੈ, ਕਿਉਂਕਿ ਅਸੀਂ ਆਮ ਕਰਕੇ ਕਹਿੰਦੇ ਹਾਂ ਕਿ ਮਨੁੱਖਾ ਜਨਮ ਦੇ ਵਿੱਚ ਹੀ ਮਨੁੱਖ ਨੂੰ ਕਲਿਆਣ ਹੋ ਸਕਦੀ ਹੈ, ਬਾਕੀਆਂ ਵਾਸਤੇ ਨਾਮ ਦਾ ਕੀ ਫਾਇਦਾ? ਇਹਦਾ ਜਵਾਬ ਹੈ ਗੁਰਮੁਖੋ, ਗੁਰੂ ਕੀ ਬਾਣੀ ਮੁਤਾਬਕ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਨ ਪਾਰ ਉਤਾਰੇ। ਗੁਰੂ ਕੀ ਬਾਣੀ ਪਸ਼ੂਆਂ ਦੀ ਕਲਿਆਣ ਵੀ ਕਰਦੀ ਹੈ, ਪ੍ਰੇਤਾਂ ਦੀ ਕਲਿਆਣ ਵੀ ਕਰਦੀ ਤੇ ਪੱਥਰਾਂ ਦੀ ਕਲਿਆਣ ਵੀ ਕਰਦੀ ਹੈ। ਇੱਕ ਉਦਾਹਰਣ ਦੇ ਕੇ ਮੈਂ ਚੱਲਾਂ, ਆਨੰਦਪੁਰ ਸਾਹਿਬ ਦੀ ਘਟਨਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਨੂੰ ਹੁਕਮ ਕੀਤਾ ਵੀ ਸਿੰਘੋ, ਕਿਸੇ ਬੀਬੀ 'ਤੇ ਹਮਲਾ ਨਹੀਂ ਕਰਨਾ, ਕਿਸੇ ਬਜ਼ੁਰਗ ਨਾਲ ਧੱਕਾ ਨਹੀਂ ਕਰਨਾ, ਕਿਸੇ ਨਿਹੱਥੇ 'ਤੇ ਵਾਰ ਨਹੀਂ ਕਰਨਾ, ਅਤੇ ਜੇ ਕੋਈ ਤੁਹਾਡੇ ਅੱਗੇ ਦੌੜ ਪਏ ਤਾਂ ਭੱਜੇ ਜਾਂਦੇ ਤਾਂ ਵਾਰ ਨਹੀਂ ਕਰਨਾ। ਇਹ ਕਲਗੀਧਰ ਪਾਤਸ਼ਾਹ ਨੇ ਹਦਾਇਤ ਕੀਤੀ। ਕੁਦਰਤੀ ਤੌਰ 'ਤੇ ਰੰਗੜਾਂ ਨਾਲ ਜੰਗ ਹੋਇਆ, ਰੰਗੜ ਦੌੜ ਗਏ ਅਤੇ ਸਿੰਘਾਂ ਨੇ ਵੇਖਿਆ ਵੀ ਇਹਨਾਂ ਦਾ ਪਾਕ ਕਮਜ਼ੋਰ ਅਤੇ ਇਹਨਾਂ ਨੂੰ ਘਰੋਂ ਕੱਢ ਕੇ ਆ ਰਹੇ ਆ। ਉਹਨਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਆਦੇਸ਼ ਦੀ ਪ੍ਰਵਾਹ ਨਾ ਕੀਤੀ, ਉਹਨਾਂ ਦੇ ਮਗਰ ਦੌੜੇ। ਜਦੋਂ ਰੰਗੜਾਂ ਦਾ ਜ਼ੋਰ ਪੈ ਗਿਆ ਤਾਂ ਮੁੜ ਕੇ ਗੁਰਦੇਵ ਦੀ ਗੱਲ ਵੀ ਚੇਤੇ ਆਈ ਕਿ ਅਸੀਂ ਗਲਤੀ ਕਰ ਬੈਠੇ ਹਾਂ। ਉਸ ਮੌਕੇ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਘੋੜੇ ਦੇ ਅੱਗੇ ਇੱਕ ਸਿੰਘ ਨੇ ਲਕੀਰ ਮਾਰ ਦਿੱਤੀ ਅਤੇ ਕਹਿਣ ਲੱਗਾ, ਨੀਲਿਆ ਤੈਨੂੰ ਗੁਰੂ ਕੀ ਆਣ ਹੈ ਜੇ ਤੂੰ ਪੈਰ ਪੁੱਟੇ ਤਾਂ। ਔਰ ਉਸ ਨੀਲੇ ਘੋੜੇ ਨੇ ਆਪਣੇ ਚਾਰੇ ਦੇ ਚਾਰੇ ਪੈਰ ਗੜ ਦਿੱਤੇ ਅਤੇ ਕਲਗੀਧਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਜਾਪਦਾ ਤੂੰ ਭਾਈ ਕਦੇ ਮਸੰਦ ਹੈ ਕਿਸੇ ਯੁੱਗ ਦਾ, ਆਪਣੇ ਭਾਈਚਾਰੇ ਦੀ ਪੱਕ ਕੀਤਾ ਹੈ। ਇੱਥੇ ਗੁਰਮੁਖੋ ਸਾਨੂੰ ਇਹ ਵੀ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰੂ ਕੇ ਘੋੜੇ ਨੂੰ ਗਿਆਨ ਹੈ ਕਿ ਮੈਂ ਸਹੁੰ ਦੀ ਉਲੰਘਣਾ ਨਹੀਂ ਕਰਨੀ। ਆਪਾਂ ਮਨੁੱਖ ਹੋ ਕੇ ਕਈ ਵਾਰ ਸੌ ਝੂਠੀ ਸਹੁੰ ਖਾ ਜਾਂਦੇ ਹਾਂ। ਰਹਿਤ ਨਾਮੇ ਦੇ ਬੋਲ ਨੇ, ਜਿਹੜਾ ਗੁਰੂ ਕਾ ਸਿੱਖ ਹੈ ਨਾ ਉਹ ਸੱਚੀ ਸਹੁੰ ਵੀ ਨਾ ਖਾਵੇ। ਸਬਤ ਨਾ ਕਰ ਗੁਰ ਸਾਚ ਕੀ, ਝੂਠਾ ਟਿਕੇ ਨਾ ਪਾਏ, ਸਾਚੋ ਜੋਨੀ ਪਰ ਭੋਗੇ ਕੋਰੂ ਕੈਸੀ ਥਾਏ। ਜੇ ਸੱਚਾ ਹੋ ਕਰਕੇ ਵੀ ਭਾਈ ਸਹੁੰ ਖਾਂਦਾ ਨਾ ਤੇ ਰਹਿਤ ਨਾਮੇ ਕਹਿੰਦੇ ਜੂਨਾਂ ਭੋਗਣੀਆਂ, ਜੂਨਾਂ ਵਿੱਚ ਆਉਣਾ ਪਏਗਾ, ਤੇ ਜਿਹੜਾ ਝੂਠੀਆਂ ਸਹੁੰ ਖਾਂਦਾ ਉਹਦਾ ਗੁਜ਼ਾਰਾ ਕਿਵੇਂ ਹੋਵੇਗਾ। ਇਸ ਪ੍ਰਕਾਰ ਉਸ ਪਰਮਾਤਮਾ ਦੇ ਨਾਮ ਵਿੱਚ ਗੁਰਮੁਖ ਸੱਤਿਆ ਹੈ ਕਿ ਉਹ ਪਸ਼ੂਆਂ ਦੀ ਕਲਿਆਣ ਵੀ ਕਰਦਾ ਹੈ, ਪੱਥਰਾਂ ਦੀ ਕਲਿਆਣ ਵੀ ਕਰਦਾ ਹੈ, ਪ੍ਰੇਤਾਂ ਦੀ ਕਲਿਆਣ ਵੀ ਕਰਦਾ ਹੈ, ਉਸ ਆਛੇ ਨੂੰ ਲੈ ਕਰਕੇ ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਜਿਹੜੀ ਪਰਮੇਸ਼ਰ ਦੇ ਪਿਆਰਿਆਂ ਦੀ ਕੁੱਤੀ ਹੈ ਉਹ ਰੋਜ਼ਾਨਾ ਪਰਮਾਤਮਾ ਦੀ ਵਡਿਆਈ ਸਰਵਣ ਕਰਦੀ ਹੈ,
ਉਹ ਪਾਪ ਵਿਸਾਹਣ ਜਾਏ।
ਇਹ ਜਿਹੜੀ ਪਾਪੀ ਦੀ ਮਾਂ ਹੈ ਉਹ ਭਾਈ ਹਮੇਸ਼ਾ ਪਾਪਾਂ ਨੂੰ ਖਰੀਦਣ ਜਾਂਦੀ ਹੈ। ਜਿਸ ਤਰ੍ਹਾਂ ਬਾਬੇ ਬਾਲਮੀਕ ਦੇ ਪ੍ਰਸੰਗ ਆਉਂਦਾ ਹੈ ਕਿ ਬਾਬਾ ਬਾਲਮੀਕ ਨੇ ਆਪਣਾ ਖਾਨਦਾਨੀ ਕੰਮ ਕਰਦਿਆਂ ਕਰਦਿਆਂ ਇੱਕ ਨੌਜਵਾਨ ਨੂੰ ਕੁਹਾੜਾ ਮਾਰਿਆ ਔਰ ਉਹਦੀ ਜੇਬ ਚੋਂ ਬਹੁਤ ਘੱਟ ਪੈਸੇ ਨਿਕਲੇ। ਬਾਲਮੀਕ ਦੇ ਮਨ ਨੂੰ ਬੜੀ ਸੱਟ ਲੱਗੀ। ਘਰ ਆ ਕੇ ਆਪਣੀ ਮਾਂ ਨੂੰ ਕਹਿਣ ਲੱਗਾ ਵੀ ਮਾਂ ਮੈਂ ਕੰਮ ਨਹੀਂ ਕਰਨਾ। ਕਾਰਨ ਕਹਿੰਦੇ ਆ ਦੋ ਕੌੜੀਆਂ ਮਿਲੀਆਂ ਨੇ ਨੌਜਵਾਨ ਦੀ ਜੇਬ ਚੋਂ, ਹੀਰੇ ਵਰਗਾ ਮੈਂ ਕਿਸੇ ਦਾ ਲੜਕਾ ਮਾਰ ਦਿੱਤਾ ਤੇ ਕਿੱਡਾ ਵੱਡਾ ਪਾਪ ਲੱਗਾ ਹੈ, ਮੇਰਾ ਕੀ ਬਣੇਗਾ। ਕਹਿੰਦੇ ਨੇ ਬਾਲਮੀਕ ਦੀ ਮਾਂ ਜਿਹੜੀ ਸੀ ਨਾ ਉਹਨੇ ਉਹ ਦੋ ਕੌੜੀਆਂ ਆਪਣੇ ਹੱਥ 'ਚ ਲੈ ਲਈਆਂ ਤੇ ਮੱਛੀ ਬਾਜ਼ਾਰ ਵਿੱਚ ਚਲੀ ਗਈ। ਉੱਥੋਂ ਨੇ ਪੂੰਗ ਲੈ ਲੈ, ਪੂੰਗਾਂ ਦਾ ਛਾਬਾ ਭਰਾ ਕਰਕੇ ਤੇ ਆਪਣੇ ਪੁੱਤਰ ਬਾਲਮੀਕ ਨੂੰ ਕਹਿਣ ਲੱਗੀ ਪੁੱਤਰਾ ਤੂੰ ਕਹਿੰਦਾ ਵੀ ਦੋ ਕੌੜੀਆਂ ਵਿੱਚ ਕੱਖ ਨਹੀਂ ਬਣਦਾ ਤੇ ਮੈਨੂੰ ਇੱਕ ਬੰਦਾ ਮਾਰਨ ਕਰਕੇ ਪਾਪ ਲੱਗਾ ਹੈ, ਆਖਰਕਾਰ ਜਿਹਨੇ ਇਹ ਮੈਨੂੰ ਛਾਬਾ ਭਰ ਕੇ ਦਿੱਤਾ ਪੂੰਗਾਂ ਦਾ ਇਹਨੂੰ ਕੋਈ ਪਾਪ ਨਹੀਂ, ਤੇ ਜੇ ਉਹਨੂੰ ਕੋਈ ਪਾਪ ਨਹੀਂ ਤੇ ਤੇਰੀ ਮਨ ਦੀ ਕਿਹੜੀ ਗੱਲ ਦਾ ਅਸਰ ਹੈ, ਜਾ ਪੁੱਤਰ ਆਪਣਾ ਕੰਮ ਕਰਨਾ ਕਰ। ਔਰ ਇਸ ਪ੍ਰਕਾਰ ਉਹਦੀ ਮਾਂ ਨੇ ਦੁਬਾਰਾ ਉਸ ਬਾਲਮੀਕ ਨੂੰ ਇਸ ਬੁਰੇ ਕੰਮ ਵਾਸਤੇ ਪ੍ਰੇਰਨਾ ਕੀਤਾ। ਸੋ ਜਦੋਂ ਗੁਰਮੁਖ ਪਿਆਰਿਓ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਉਹ ਪ੍ਰਭੂ ਦਾ ਪਿਆਰਾ ਬਣਿਆ ਉਹ ਬਾਅਦ ਦੀ ਗੱਲ ਹੈ, ਔਰ ਇਹ ਘਟਨਾ ਪਹਿਲਾਂ ਦੀ ਅੰਕਤ ਇਤਿਹਾਸ ਵਿੱਚ।
ਕਬੀਰ ਹਰਨਾ ਦੂਬਲਾ,
ਬਾਬਾ ਕਬੀਰ ਜੀ ਆਖਦੇ ਨੇ ਹੇ ਭਾਈ ਇਹ ਸੰਸਾਰ ਰੂਪੀ ਤਲਾਬ ਜੋ ਵਿਸ਼ਿਆਂ ਦੀ ਹਰਿਆਵਲਤਾ ਕਰਕੇ ਹਰਿਆ ਹੈ,
ਇਹ ਹਰਿਆਰਾ ਤਾਲ,
ਔਰ ਇਹਦੇ ਵਿੱਚ ਜੀਵ ਰੂਪੀ ਹਰਨ ਅਗਿਆਨ ਦੇ ਪ੍ਰਤਾਪ ਕਰਕੇ ਕਮਜ਼ੋਰ ਹੋ ਰਿਹਾ ਹੈ।
ਲੱਖ ਹੇਰੀ ਏਕ ਜੀਓ,
ਨਿਮਾਣਾ ਜੀਵ ਹੈ ਇੱਕ ਔਰ ਇਹਨੂੰ ਮਾਰਨ ਵਾਸਤੇ ਲੱਖਾਂ ਸ਼ਿਕਾਰੀ ਹਨ। ਸੋ ਇਸੇ ਪ੍ਰਕਾਰ ਜੀਵ ਚਾਰਾ ਇੱਕ ਹੈ ਔਰ ਇਹਦੇ ਮਾਰਨ ਵਾਸਤੇ ਲੱਖਾਂ ਇਹਦੇ ਮਗਰ ਪਏ ਹਨ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਧਾਰਨਾ ਲਾਉਂਦੇ ਹੁੰਦੇ ਸਨ ਇਹ ਪੰਛੀ ਇਕੱਲਾ ਆਏ ਇਹਦੇ ਮਗਰ ਸ਼ਿਕਾਰੀ ਬਹੁਤੇ। ਸੋ ਗੁਰਮੁਖੋ ਆਪਾਂ ਇੱਕ ਹਾਂ, ਕਾਂ ਵੀ ਸਾਡੇ ਮਗਰ ਲੱਗਾ ਹੈ, ਕ੍ਰੋਧ ਵੀ ਸਾਡੇ ਮਗਰ ਲੱਗਾ ਹੈ, ਲੋਭ ਵੀ ਸਾਡੇ ਮਗਰ ਲੱਗਾ ਹੈ। ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਭਾਈ ਜਿਹੜਾ ਜੀਵ ਹੈ ਇਹ ਇਕੱਲਾ ਹੈ, ਇਹਨੂੰ ਮਾਰਨ ਵਾਸਤੇ ਕਈ ਹਨ।
ਕੀਤਾ ਵੰਚੋ ਕਾਲ,
ਔਰ ਕਾਲ ਭਗਵਾਨ ਤੋਂ ਭਲਾ ਕਿਵੇਂ ਬਚੇਗਾ, ਕਾਲ ਨਹੀਂ ਛੱਡਣਾ ਨਹੀਂ। ਇਹਦੇ ਮੁਤਾਬਕ ਗੁਰਮੁਖੋ ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਥਾਂ ਤੇ ਕਈ ਕਈ ਪ੍ਰਸੰਗ ਦਿੱਤੇ ਨੇ ਆਪਣੀ ਬੁੱਧੀ ਮੁਤਾਬਕ। ਜੋ ਜੰਮਿਆ ਤਿਸਨੇ ਮਰ ਜਾਣਾ, ਕਿਆ ਅਦਨਾ ਕਿਆ ਆਲਾ ਜੀ, ਤਨ ਦੇ ਕੱਪੜੇ ਸਭ ਲੈ ਲਾਸਨ, ਉੱਪਰ ਕਾ ਦਿਸ਼ਾਲਾ ਜੀ, ਬਾਹੂ ਲਾਸਨ ਚੂੜੀਆਂ ਚੂੜੇ, ਕੰਨੋ ਮੁੰਦਰਾਂ ਵਾਲਾ ਜੀ, ਦੇਵੀ ਦਾਸ ਮੌਤ ਨਾ ਛੱਡੇ, ਭਾਵੇਂ ਰਾਣੀ ਖਾ ਦਾ ਸਾਲਾ ਜੀ, ਭੀਮ ਸੈਨ ਜੈਸੇ ਬਲੀ ਬਲਕਾਰ ਕਾਂਪ ਗਏ, ਸੁੱਧ ਬੁੱਧ ਗਈ ਦੇ ਕਾਲ ਬਕਰਾਲ ਕੋ, ਨਾਰਦ ਸਿਕੰਦਰ ਔਰ ਦਾਰਾ ਅਕਬਰ ਜਹੇ, ਚੱਲੇ ਹਾਥ ਖਾਲੀ ਤਿਆਗ ਮਾਲ ਇਕਬਾਲ ਕੋ, ਬਿਕਮਲ ਦੱਤ ਜੈਸੇ ਨਿਆਕਾਰੀ ਉਪਕਾਰੀ, ਬਹੁ ਵੀ ਨਾ ਨਿਕਾਲ ਸਕੇ ਆਏ ਪਾਸ ਕਾਲ ਕੋ, ਧਰਮ ਦਾਸ ਜਪੀ ਤਪੀ ਰਿਖੀ ਮੋਨੀ ਸਿੱਧ ਸਾਧ, ਕਹੋ ਕੋ ਨਾ ਛੋੜੇ ਖਾਏ ਜਵਾਨ ਬ੍ਰਿਧ ਬਾਲ ਕੋ, ਮਾਮਾ ਜਿਸਕਾ ਕ੍ਰਿਸ਼ਨ ਜੀ ਪਿਤਾ ਧਨੰਜੇ ਬੀਰ, ਬਹੁ ਵੀ ਹੋਆ ਕਾਲ ਵਸ ਲੱਗੇ ਮ੍ਰਿਤ ਕੇ ਤੀਰ, ਬਲੀ ਕਾਲ ਭਗਵਾਨ ਅਪਾਰਾ, ਭਗਤ ਹੈ ਸਗਰੋ ਸੰਸਾਰਾ, ਸੁਰਬਰ ਮਾਦਕ ਤੇ ਹੈ ਜੇਤੇ, ਪੰਨਗ ਮਾਨਵ ਦਾਨਵ ਕੇਤੇ, ਅਪਰ ਸਮਰੱਥ ਸਰਬ ਵਿਧ ਜੋ, ਤੇ ਆਗੇ ਛੁੱਟੇ ਨਾ ਕੋ, ਜਿਉਂ ਦਾਨੇ ਕੋ ਚਾਪਤ ਚਾਕੇ, ਤਿਉ ਨਾ ਬਚੇ ਕੋ ਅਗਾਰੀ ਵਾਕੀ, ਐਸੇ ਇਹ ਸੰਸਾਰ ਪੇਖਣਾ ਰਹਿ ਨਾ ਕੋ ਪਈ ਹੈ ਰੇ, ਸੂਧੇ ਸੂਧੇ ਰੇਖ ਚਲੋ ਤੁਮ, ਨੱਤਰ ਕੁਧੱਕਾ ਦਵਾਈ ਹੈ ਰੇ ਰਹਾਓ, ਬਾਰੇ ਬੂਢੇ ਤਰਨਾ ਭਈਆ, ਸਭੂ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਧਨਮੰਤਾ ਅਰ ਨਿਰਧਨ ਮਾਨੀ ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਪਡਾਨੀ ਰੇ। ਇਹ ਕਾਲ ਇਹੋ ਜਿਹਾ ਹੈ, ਨਾ ਇਹ ਗਰੀਬ ਨੂੰ ਛੱਡੇ, ਨਾ ਇਹ ਅਮੀਰ ਨੂੰ ਛੱਡੇ, ਨਾ ਇਹ ਬਾਲ ਵੇਖੇ, ਨਾ ਬਜ਼ੁਰਗ ਵੇਖੇ। ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਨੇ, ਭਾਈ ਇਸ ਕਾਲ ਤੋਂ ਕਿਸੇ ਦਾ ਛੁਟਕਾਰਾ ਨਹੀਂ ਹੋਣਾ, ਇਹਨੇ ਕਿਸੇ ਨੂੰ ਛੱਡਣਾ ਨਹੀਂ।
ਕਬੀਰ ਗੰਗਾ ਤੀਰ ਜੋ ਘਰ ਘਰ ਹੈ,
ਬਾਬਾ ਕਬੀਰ ਜੀ ਕਹਿੰਦੇ ਜਿਹੜਾ ਪੁਰਸ਼ ਗੰਗਾ ਦੇ ਕਿਨਾਰੇ ਤੇ ਆਪਣਾ ਘਰ ਬਣਾ ਕੇ ਰਹਿੰਦਾ ਹੈ,
ਪੀਵਹਿ ਨਿਰਮਲ ਨੀਰ,
ਔਰ ਹਮੇਸ਼ਾ ਗੰਗਾ ਦੇ ਉੱਜਲ ਪਾਣੀ ਨੂੰ ਪੀਂਦਾ ਹੈ। ਦਰਅਸਲ ਇੱਥੇ ਬਾਬਾ ਕਬੀਰ ਦਾ ਕਰਮ ਕਾਂਡ ਵਾਲੇ ਪਾਸੇ ਇਸ਼ਾਰਾ ਹੈ। ਸੋ ਉਪਰੰਤ ਕਿਰਪਾ ਕਰਦੇ ਹਨ,
ਬਿਨ ਹਰ ਭਗਤ ਨਾ ਮੁਕਤ ਹੋਏ,
ਕਹਿੰਦੇ ਪਰਮਾਤਮਾ ਦੀ ਭਗਤੀ ਤੋਂ ਬਿਨਾ ਮੁਕਤੀ ਨਹੀਂ।
ਇਉਂ ਕਹਿ ਰਮੈ ਕਬੀਰ,
ਇਹਨੂੰ ਗੱਲ ਕਹਿ ਕੇ ਅਸੀਂ ਅੱਗੇ ਚੱਲਦੇ ਹਾਂ ਭਾਈ।
ਕਬੀਰ ਮਨ ਨਿਰਮਲ ਪਿਆ,
ਬਾਬਾ ਕਬੀਰ ਜੀ ਕਹਿੰਦੇ ਸਾਡਾ ਮਨ ਇਹੋ ਜਿਹਾ ਉੱਜੜ ਹੋਇਆ ਹੈ,
ਜੈਸੇ ਗੰਗਾ ਨੀਰ,
ਗੰਗਾ ਦਾ ਜਲ ਪਵਿੱਤਰ ਹੈ ਜਾਣਨਾ ਕਰੋ,
ਪਾਛੇ ਲਾਗੋ ਹਰ ਫਿਰੈ,
ਔਰ ਹੁਣ ਇਸ ਵਜ੍ਹਾ ਕਰਕੇ ਪਰਮਾਤਮਾ ਸਾਡੇ ਮਗਰ ਮਗਰ ਫਿਰਦਾ ਹੈ।
ਕਹਿਤ ਕਬੀਰ ਕਬੀਰ,
ਜਿਵੇਂ ਭਾਈ ਮਾਂ ਆਪਣੀ ਬੱਚੇ ਨੂੰ ਆਵਾਜ਼ਾਂ ਮਾਰਦੀ ਹੈ ਨਾ, ਕਹਿੰਦੇ ਇਸੇ ਪ੍ਰਕਾਰ ਪਰਮਾਤਮਾ ਰੂਪੀ ਮਾਂ, ਮੈਂ ਉਹਨਾਂ ਦਾ ਕਬੀਰ ਰੂਪੀ ਬੱਚਾ ਤੇ ਮੇਰੇ ਮਗਰ ਉਹ ਮਾਂ ਤੁਰੀ ਫਿਰਦੀ ਹੈ। ਉਹਦਾ ਕਾਰਨ ਕੀ, ਮੇਰੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਬੁਰਿਆਈ ਨਹੀਂ, ਮੇਰਾ ਮਨ ਗੰਗਾ ਦੇ ਜਲ ਤਰ੍ਹਾਂ ਪਵਿੱਤਰ ਹੋਣ ਕਰਕੇ ਪਰਮਾਤਮਾ ਮੇਰੇ ਅੰਗ ਸੰਗ ਹੈ।
ਕਬੀਰ ਹਰਦੀ ਪੀਅਰੀ,
ਬਾਬਾ ਕਬੀਰ ਜੀ ਦ੍ਰਿਸ਼ਟਾਂਤ ਦਿੰਦੇ ਨੇ, ਜਿਸ ਤਰ੍ਹਾਂ ਜਿਹੜੀ ਹਲਦੀ ਹੈ ਉਹਦਾ ਪੀਲਾ ਰੰਗ ਹੁੰਦਾ ਭਾਈ,
ਚੂਨਾ ਉਜਲ ਭਾਏ,
ਚੂਨੇ ਦਾ ਰੰਗ ਉਜਲ ਹੁੰਦਾ, ਚਿੱਟਾ ਹੁੰਦਾ ਹੈ।
ਰਾਮ ਸੁਨੇਹੀ ਤੋ ਮਿਲੈ,
ਸੋ ਰਾਮ ਸੁਨੇਹੀ ਲਾਲ ਰੰਗ ਤਾਂ ਮਿਲਦਾ ਭਾਈ,
ਦੋਨੋਂ ਵਰਨ ਗਵਾਏ,
ਜੇਕਰ ਉਹਨਾਂ ਦੋਹਾਂ ਦੇ ਭਿੰਨ ਭਿੰਨ ਵਰਨ ਰੰਗ ਗਵਾ ਦੇਵੇ। ਸੋ ਇਸ ਪ੍ਰਸੰਗ ਨੂੰ ਫਿਰ ਸਪਸ਼ਟ ਕਰਦੇ ਹਨ,
ਕਬੀਰ ਹਰਦੀ ਪੀ ਰਤਨ ਹਰੈ,
ਜਿਹੜੀ ਹਲਦੀ ਹੈ ਇਹਦੀ ਪਲੱਤਣ ਨਾਸ ਹੋਵੇ ਤਾਂ
ਚੂਨ ਚਿਹਨ ਨਾ ਰਹਾਏ,
ਜਿਹੜਾ ਚੂਨਾ ਹੈ ਉਹਦਾ ਚਿੱਟਾ ਰੰਗ ਹੁੰਦਾ ਹੈ, ਉਹ ਆਪਣਾ ਚਿੱਟਾ ਰੰਗ ਗਵਾ ਦੇਵੇ ਤਾਂ
ਬਲਿਹਾਰੀ ਇਹ ਪ੍ਰੀਤ ਕੋ,
ਇਸ ਲਾਲ ਰੰਗ ਤੋਂ ਅਸੀਂ ਬਲਿਹਾਰ ਜਾਂਦੇ ਹਾਂ,
ਇਹ ਜਾਤ ਵਰਨ ਕੋਲ ਜਾਏ,
ਜਿਸ ਵਜ੍ਹਾ ਕਰਕੇ ਜਾਤ ਵਰਨ ਹਲਦੀ ਦੀ ਪਲੱਤਣ ਔਰ ਚੂਨੇ ਦਾ ਉਜਲ ਰੰਗ ਚਲਾ ਗਿਆ, ਚੂਨੇ ਨੇ ਆਪਣਾ ਰੰਗ ਗਵਾਇਆ ਔਰ ਪਲੱਤਣ ਨੇ ਆਪਣਾ ਰੰਗ ਗਵਾਇਆ ਤੇ ਬਣ ਗਿਆ ਲਾਲ ਰੰਗ। ਇਸੇ ਪ੍ਰਕਾਰ ਇਹਦੇ ਅੰਤਰੀਵ ਅਰਥ ਬਣਦੇ ਹਨ,
ਕਬੀਰ ਹਰਦੀ ਪੀਅਰੀ,
ਕਹਿੰਦੇ ਹਰਦੀ ਪੀਰ ਦਾ ਅਰਥ ਹੈ ਗੁਰੂ ਦੇ ਵਿੱਚ ਜਿਹੜੀ ਦੋਖ ਦ੍ਰਿਸ਼ਟੀ ਕਲਪਤ ਕਰਨੀ ਹੈ, ਇਹ ਭਾਈ ਨਿਉਣ ਕਰਮ ਹੈ, ਇਹ ਪੀੜਾ ਕਰਮ ਹੈ।
ਚੂਨਾ ਉਜਲ ਭਾਏ,
ਆਪਣੇ ਆਪ ਨੂੰ ਇਹ ਪ੍ਰਤੀਤ ਕਰਨਾ ਕਿ ਮੇਰੀ ਜਾਤੀ ਉੱਚੀ ਹੈ, ਗੁਰੂ ਦੀ ਜਾਤੀ ਨੀਵੀਂ ਹੈ।
ਰਾਮ ਸੁਨੇਹੀ ਤੋ ਮਿਲੈ,
ਉਹਦੇ ਸੁਨੇਹੀ ਪਿਆਰਾ ਜੋ ਰਾਮ ਹੈ ਉਹ ਆ ਕੇ ਤਾਂ ਪ੍ਰਾਪਤ ਹੋਵੇਗਾ।
ਦੋਨੋਂ ਵਰਨ ਗਵਾਏ,
ਜੇ ਭਾਈ ਆਪਣੀ ਉੱਚਤਾ ਨੂੰ ਤਿਆਗੇ ਤੇ ਗੁਰੂ ਦੀ ਨਿਉਣਤਾ ਨੂੰ ਤਿਆਗਣਾ ਕਰੇ ਤਾਂ
ਕਬੀਰ ਹਰਦੀ ਪੀ ਰਤਨ ਹਰੈ।
ਇਸੇ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਨੇ ਗੁਰੂ ਵੀ ਜਿਹੜੀ ਦੋਖ ਦ੍ਰਿਸ਼ਟੀ ਕਰਨੀ ਹੈ ਇਹਨੂੰ ਤਿਆਗਣਾ ਕਰੇ। ਗੁਰੂ ਕਿਸੇ ਤਰ੍ਹਾਂ ਦਾ ਵੀ ਹੋਵੇ ਤੇ ਗੁਰੂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ।
ਚੂਨ ਚਿਹਨ ਨਾ ਰਹਾਏ,
ਅਤੇ ਆਪਣੀ ਉੱਚੀ ਜਾਤੀ ਦੀ ਹੰਗਤਾ ਨੂੰ ਤਿਆਗਣਾ ਚਾਹੀਏ।
ਬਲਿਹਾਰੀ ਇਹ ਪ੍ਰੀਤ ਕੋ,
ਇਹੋ ਜਿਹੀ ਅਵਸਥਾ ਜਿੰਨਾ ਗੁਰਮੁਖ ਪਿਆਰਿਆਂ ਦੀ ਬਣ ਗਈ ਹੈ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ।
ਜਿਹ ਜਾਤ ਵਰਨ ਕੋਲ ਜਾਏ,
ਜਿਸ ਪ੍ਰੀਤੀ ਦੇ ਕਰਨ ਕਰਕੇ ਜਾਤੀ ਵਰਨ ਤੇ ਕੁਲ ਦਾ ਅਪਮਾਨ ਜਾਂਦਾ ਰਿਹਾ।
ਕਬੀਰ ਹਰਦੀ ਪੀਅਰੀ,
ਬਾਬਾ ਕਬੀਰ ਜੀ ਕਹਿੰਦੇ ਨੇ ਪੀਲੀ ਹਲਦੀ ਦੀ ਨਿਆਈ, ਜਿਹੜਾ ਜੀਵ ਹੈ ਇਹਦੇ ਵਿੱਚ ਗੁਰਮੁਖ ਪਿਆਰੂ ਖੱਟ ਵਕਾਰ ਹਨ, ਜਨਮ ਅਸਤ ਅਰ ਬਿਰਧ ਪੁੰਨ ਬਿਰਧਨ ਤੇ ਤਨ ਨਾਸ, ਖੱਟ ਵਕਾਰ ਇਹ ਦੇਹ ਕੇ ਆਤਮ ਸਵੈ ਪ੍ਰਕਾਸ਼। ਸੋ ਇਸੇ ਪ੍ਰਕਾਰ ਇਹ ਖੱਟ ਵਕਾਰ ਕਿਹੜੇ ਹਨ? ਸੋ ਗੁਰਮੁਖ ਪਿਆਰੂ ਮਹਾਂਪੁਰਸ਼ ਵਿਦਾਂਤ ਵਿੱਚ ਪੜ੍ਹਾਉਂਦੇ ਸਨ, ਜੰਮਣਾ ਤੇ ਮਰਨਾ ਇਹ ਦੇਹ ਦਾ ਵਿਕਾਰ ਹੈ, ਇਸੇ ਪ੍ਰਕਾਰ ਜਿਹੜੀ ਭੁੱਖ ਤੇ ਹੈ ਇਹ ਪ੍ਰਾਣਾਂ ਦਾ ਵਿਕਾਰ ਹੈ, ਔਰ ਇਸੇ ਪ੍ਰਕਾਰ ਜਿਹੜਾ ਹਰਕ ਤੇ ਸੋਗ ਹੈ ਇਹ ਮਨ ਦਾ ਵਿਕਾਰ ਹੈ। ਸਤੋਗੁਣ ਦੇ ਪ੍ਰਭਾਵ ਕਰਕੇ ਈਸ਼ਵਰ ਦੇ ਵਿੱਚ ਚੂਨੇ ਵਰਗੇ ਚਿੱਟੇ ਗੁਣ ਨੇ, ਉਤਪਤੀ ਪਾਲਣਾ ਤੇ ਲੈਤਾ ਔਰ ਅੰਤਰਜਾਮਤਾ ਆਦਿਕ ਰਾਮ ਸੁਨੇਹੀ ਤੋਂ ਮਿਲੇ, ਦੋਨੋਂ ਵਰਨ ਗੁਆਏ। ਇਹਨਾਂ ਦੋਹਾਂ ਵਰਨ ਰੰਗਾਂ ਨੂੰ ਗੁਆ ਦੇਵੇ ਤਾਂ ਪਰਮਾਤਮਾ ਤਾਂ ਮਿਲੇਗਾ। ਹਰ ਦੀ ਪੀੜ੍ਹੀ ਦਾ ਅਰਥ ਹੈ ਜੀਵ ਦੀ ਅਲਪਗਤਾ, ਚੂਨੇ ਦਾ ਭਾਵ ਹੈ ਈਸ਼ਵਰ ਦੀ ਸਰਬਗਤਾ। ਇਹਨਾਂ ਦੋਹਾਂ ਨੂੰ ਤਿਆਗਣਾ ਕਰੇ ਤਾਂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ।
ਕਬੀਰ ਹਰ ਜੀ ਪੀ ਰਤਨ ਹਰੈ।
ਸੋ ਜੀਵ ਤੇ ਜੀਵਤ ਭਾਵ ਨੂੰ ਦੂਰ ਕਰਨਾ ਕਰੇ, ਭਾਵ ਜੀਵ ਦੀ ਅਲਪਗਤਾ ਨੂੰ ਦੂਰ ਕਰਨਾ ਕਰੇ।
ਚੂਨ ਚਹਿਨ ਨਾ ਰਹਾਏ।
ਔਰ ਈਸ਼ਵਰ ਤੇ ਈਸ਼ਵਰ ਭਾਵ ਨੂੰ ਨਾ ਰਹਿਣ ਦੇਵੇ, ਭਾਵ ਈਸ਼ਵਰ ਦੀ ਸਰਬਗਤਾ ਉਹਨੂੰ ਪਾਸੇ ਕਰ ਦੇਵੇ ਤਾਂ।
ਕਬੀਰ ਹਰ ਜੀ ਪੀਅਰੀ।
ਸੋ ਇਸੇ ਪ੍ਰਕਾਰ ਕਹਿੰਦੇ ਨੇ ਬਲਹਾਰੀ ਇਸ ਪ੍ਰੀਤ ਕੋ ਜੇ ਜਾਤ ਵਰਨ ਕੁਲ ਜਾਏ। ਸੋ ਇਹੋ ਜਿਹੇ ਪਿਆਰ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਜਿਹਦੇ ਵਿੱਚ ਜਾਤੀ ਵਰਨ ਤੇ ਕੁਲ ਦਾ ਹੰਕਾਰ ਨਾ ਹੋਵੇ। ਕਬੀਰ ਹਰਦੀ ਪੀਰੀ, ਬਾਬਾ ਕਬੀਰ ਜੀ ਕਹਿੰਦੇ ਜੀਵ ਦੀ ਉਪਾਧੀ ਜੋ ਵਿਦਿਆ ਹੈ,
ਚੂਨਾ ਉਜਲ ਭਾਏ,
ਔਰ ਈਸ਼ਵਰ ਦੀ ਉਪਾਧੀ ਜੋ ਸ਼ੁੱਧ ਮਾਇਆ ਹੈ,
ਰਾਮ ਸੁਨੇਹੀ ਤੋਂ ਮਿਲੇ,
ਉਹਨਾਂ ਦੋਹਾਂ ਰੰਗਾਂ ਨੂੰ ਗੁਆ ਦੇਵੇ, ਦੋਹਾਂ ਉਪਾਧੀਆਂ ਨੂੰ ਦੂਰ ਕਰ ਦੇਵੇ ਤਾਂ ਪਿਆਰੇ ਰਾਮ ਦੀ ਪ੍ਰਾਪਤੀ ਹੋਵੇਗੀ। ਇਸੇ ਪ੍ਰਕਾਰ
ਕਬੀਰ ਹਰ ਜੀ ਪੀ ਰਤਨ ਹਰੈ।
ਬਾਬਾ ਕਬੀਰ ਜੀ ਕਹਿੰਦੇ ਜੀਵ ਦੀ ਅਵਿਦਿਆ ਉਪਾਧੀ ਨੂੰ ਦੂਰ ਕਰਨਾ ਕਰੇ ਤਾਂ
ਚੂਨ ਚਹਿਨ ਨਾ ਰਹਾਏ,
ਈਸ਼ਵਰ ਦੀ ਮਾਇਆ ਉਪਾਧੀ ਨੂੰ ਰਹਿਣ ਦੇਵੇ।
ਬਲਿਹਾਰੀ ਇਹ ਪ੍ਰੀਤ ਕੋ,
ਅਸੀਂ ਇਸ ਪ੍ਰੀਤੀ ਤੋਂ ਸਦਕੇ ਜਾਂਦੇ ਹਾਂ,
ਇਹ ਜਾਤ ਵਰਨ ਕੁਲ ਜਾਏ,
ਜਿਹਦੀ ਵਜ੍ਹਾ ਕਰਕੇ ਜਾਤ ਦਾ ਅਤੇ ਵਰਨ ਆਦਿ ਦਾ ਮਾਣ ਦੂਰ ਹੋ ਜਾਵੇ ਜੀ।
ਕਬੀਰ ਮੁਕਤ ਦੁਆਰਾ ਸੰਕਰਾ।
ਬਾਬਾ ਕਬੀਰ ਜੀ ਕਹਿੰਦੇ ਗੁਰਮੁਖੋ ਮੁਕਤੀ ਦੀ ਗੱਲ ਤਾਂ ਤੁਸੀਂ ਕਰਦੇ ਹੋ, ਪਰ ਜਿਹੜੀ ਮੁਕਤੀ ਦਾ ਦੁਆਰਾ ਇਹ ਬੜਾ ਭੀੜਾ ਹੈ, ਬੜਾ ਤੰਗ ਹੈ।
ਰਾਈ ਦੱਸੇ ਭਾਏ,
ਇੰਨਾ ਬਰੀਕ ਹੈ ਵੀ ਰਾਈ ਕਿੰਨੀ ਬਰੀਕ ਹੁੰਦੀ ਹੈ, ਕਹਿੰਦੇ ਰਾਈ ਤੋਂ ਦਸਵਾਂ ਹਿੱਸਾ ਬਰੀਕ ਜਾਣਨਾ ਕਰੋ।
ਮਨ ਤੋਂ ਮੈਗਲ ਹੋਏ ਰਹੋ।
ਸੋ ਇਹ ਮੁਕਤ ਹੋਣਾ ਇਸ ਕਰਕੇ ਔਖਾ ਕਿਉਂਕਿ ਮੁਕਤ ਦਾ ਰਸਤਾ ਉਹ ਹੈ ਰਾਈ ਦਾ ਦਸਵੇਂ ਹਿੱਸੇ ਜਿੰਨਾ। ਜਿਹੜਾ ਮਨੁੱਖ ਦਾ ਮਨ ਹੈ ਇਹ ਹਾਥੀ ਵਰਗਾ ਹੋ ਗਿਆ, ਜਿਵੇਂ ਹਾਥੀ ਬੜਾ ਤਗੜਾ ਮੋਟੀ ਸਰੀਰ ਵਾਲਾ ਹੁੰਦਾ ਹੈ, ਇਸੇ ਪ੍ਰਕਾਰ ਸਾਡਾ ਮਨ ਹਾਥੀ ਦੀ ਤਰ੍ਹਾਂ ਅਸਥੂਲ ਹੈ, ਵੱਡਾ ਹੋਇਆ ਪਿਆ ਹੈ।
ਨਿਕਸੋ ਕਿਉਂ ਕਹਿ ਜਾਏ।
ਔਰ ਕਹਿੰਦੇ ਇਸ ਪ੍ਰਕਾਰ ਇਹ ਭਲਾ ਹਾਥੀ ਉਸ ਰਾਈ ਦੇ ਦਸਵੇਂ ਹਿੱਸੇ ਦੇ ਵਿਧੀ ਕਿਵੇਂ ਲੰਘੇਗਾ। ਔਰ ਇਹਦਾ ਜਵਾਬ ਦਿੰਦੇ ਹਨ
ਕਬੀਰ, ਐਸਾ ਸਤਿਗੁਰ ਜੇ ਮਿਲੇ।
ਕਹਿੰਦੇ ਗੁਰਮੁਖ ਪਿਆਰੋ, ਜੇ ਕਿਤੇ ਬ੍ਰਹਮ ਨਿਸ਼ਟੀ ਤੇ ਬ੍ਰਹਮ ਸਰੋਤਰੀ ਇਹੋ ਜਿਹੇ ਮਹਾਨ ਗੁਰੂ ਮਿਲ ਜਾਣ ਤਾਂ
ਤੁਠਾ ਕਰੇ ਪਸਾਓ।
ਜੇ ਗੁਰੂ ਹੋ ਜਾਏ ਪ੍ਰਸੰਨ, ਜੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ
ਮੁਕਤ ਦੁਆਰਾ ਮੋਕਲਾ।
ਕਹਿੰਦੇ ਜੇ ਮੁਕਤ ਦਾ ਦਰਵਾਜ਼ਾ ਗੁਰਮੁਖ ਪਿਆਰੋ ਖੁੱਲਾ ਹੋ ਜਾਏਗਾ। ਮੋਕਲਾ ਕਹਿੰਦੇ ਨੇ ਖੁੱਲੇ ਨੂੰ,
ਸਹਿਜੇ ਆਵੋ ਜਾਓ,
ਫਿਰ ਭਾਈ ਕੋ ਆਵੇ ਤੇ ਜਾਵੇ, ਇਹ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਨਾਲ ਹੋ ਸਕਦਾ। ਜਿਵੇਂ ਗੁਜਰੀ ਦੀ ਵਾਰ ਦੇ ਵਿੱਚ ਵੀ ਇਹ ਸ਼ਲੋਕ ਆ ਚੁੱਕੇ ਨੇ, ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ, ਨਿਕਸਾ ਕਿਉਂ ਕਰ ਜਾਏ, ਐਸਾ ਸਤਿਗੁਰ ਜੀ ਮਿਲੇ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ, ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੁਜਾਏ, ਹੋਮੇ ਮਨ ਅਸਥੂਲ ਹੈ, ਕਿਉਂ ਕਰ ਵਿੱਚ ਦੇ ਜਾਏ, ਸਤਿਗੁਰ ਮਿਲਿਆ ਹੋਮੇ ਗਈ, ਜੋਤ ਰਹੀ ਸਭ ਆਏ, ਇਹ ਜੀਓ ਸਦਾ ਮੁਕਤ ਹੈ, ਸਹਿਜੇ ਰਹਿ ਅਸਮਾਏ। ਸੋ ਇੱਕ ਸਮੇਂ ਬਾਬਾ ਕਬੀਰ ਦੀ ਛੰਨ ਟੁੱਟ ਗਈ ਤੇ ਬਾਹਰ ਮੌਜ ਵਿੱਚ ਬੈਠੇ ਸਨ, ਤਾਂ ਉਸ ਮੌਕੇ ਉਹਨਾਂ ਨੇ ਇਹ ਸੋਲਾ ਸਲੋਕ ਹੈ ਇਹ ਆਚਾਰਨਾ ਕੀਤਾ।
ਕਬੀਰ ਨਾ ਮੋਹੇ ਛਾਨ ਨਾ ਛਾਪਰੀ।
ਬਾਬਾ ਕਬੀਰ ਜੀ ਕਹਿੰਦੇ ਨਾ ਭਾਈ ਮੇਰੀ ਛੰਨ ਹੈ ਤੇ ਨਾ ਕੋਈ ਛਪਰੀ ਹੈ,
ਨਾ ਮੋਹੇ ਘਰ ਨਹੀਂ ਗਾਓ,
ਨਾ ਕੋਈ ਮੇਰਾ ਘਰ ਹੈ ਤੇ ਨਾ ਮੇਰਾ ਪਿੰਡ,
ਮਥਰ ਪੁੱਛੇ ਕੌਣ ਹੈ,
ਕਿਉਂਕਿ ਜੇ ਇਹਨਾਂ ਦੀ ਮਮਤਾ ਪਾ ਕੇ ਬੈਠ ਜਾਂਦਾ ਮਤਾਰੀ ਆ ਕੇ ਮੈਨੂੰ ਪੁੱਛ ਲੈਂਦਾ ਕਿ ਤੂੰ ਕੌਣ ਹੈ ਭਾਈ,
ਮੇਰੇ ਜਾਤ ਨਾ ਨਾਓ,
ਤਾਂ ਫਿਰ ਮੈਂ ਕੀ ਜਵਾਬ ਦਿੰਦਾ, ਕਿਉਂਕਿ ਨਾ ਮੇਰੀ ਉੱਚੀ ਜਾਤੀ ਹੈ ਤੇ ਨਾ ਹੀ ਮੇਰਾ ਨਾਮ ਮਸ਼ਹੂਰ ਹੈ। ਇਸ ਕਰਕੇ ਇਹਦਾ ਅੱਗੇ ਜਵਾਬ ਦਿੰਦੇ ਹਨ ਸੁਖਵੀਰ ਜੀ, ਕਿਰਪਾ ਕਰਦੇ ਹਨ, ਪੜੋ ਫਿਰ।
ਮਤ ਹਰ ਪੁੱਛੇ ਕੌਣ ਹੈ,
ਕਹਿੰਦੇ ਹਰੀ ਸਰੂਪ ਸਤਿਗੁਰੂ ਪਾਤਸ਼ਾਹ ਮਤਾ ਮੁੜ ਕੇ ਆ ਕੇ ਪੁੱਛਣ ਵੀ ਤੇਰਾ ਸਰੂਪ ਕੌਣ ਹੈ, ਜਾਤ ਨਾ ਨਾਓ, ਤਾਂ ਅੱਗੋਂ ਗੁਰਦੇਵ ਜੀ ਇਹ ਉੱਤਰ ਦਿੰਦੇ ਕਿ ਹੇ ਜਗਿਆਸੂ, ਤੇਰਾ ਸਰੂਪ ਨਾ ਜਾਤੀ ਹੈ ਨਾ ਨਾਮ ਹੈ, ਕਿਉਂਕਿ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਸੋ ਇਸੇ ਪ੍ਰਕਾਰ ਗੁਣਾਂ ਨੂੰ ਪਾ ਕੇ ਨਿਰਹੰਕਾਰ ਹੋ ਕਰਕੇ ਪ੍ਰਭੂ ਦੇ ਅੱਗੇ ਸਾਨੂੰ ਇਸ ਤਰ੍ਹਾਂ ਦੀ ਅਰਦਾਸ ਕਰਨੀ ਚਾਹੀਦੀ ਹੈ, ਕਬੀਰ ਨਾਮ ਸ਼ਾਨ ਨਾ ਛਾਪਰੀ, ਇਹ ਸਾਰਿਆਂ ਤੋਂ ਕਬੀਰ ਵੱਡੇ ਪਰਮਾਤਮਾ ਦੇਵ, ਨਾ ਮੇਰੇ ਵਿੱਚ ਖਿਮਾ ਰੂਪੀ ਸ਼ਨ ਹੈ, ਨਾ ਮੇਰੇ ਵਿੱਚ ਸ਼ਾਂਤੀ ਰੂਪੀ ਛਪਰੀ ਹੈ, ਨਾ ਮੇਰੇ ਵਿੱਚ ਸ਼ਾਨ ਸ਼ਰਧਾ ਹੈ, ਨਾ ਮੇਰੇ ਵਿੱਚ ਭਗਤੀ ਹੈ, ਨਾ ਮੇਰੇ ਵਿੱਚ ਭਗਤੀ ਅਤੇ ਨਾ ਮੇਰੇ ਵਿੱਚ ਸ਼ਾਂਤੀ ਹੈ, ਨਾਮ ਘਰ ਨਹੀਂ ਗਾਓ, ਨਾ ਮੈਨੂੰ ਘਰ ਸਰੂਪ ਦੀ ਪ੍ਰਾਪਤੀ ਹੈ, ਨਾ ਮੈਨੂੰ ਸਤ ਸੰਗਤ ਰੂਪੀ ਪਿੰਡ ਦੀ ਪ੍ਰਾਪਤੀ ਹੈ, ਮਾਤਰ ਪੁੱਛੇ ਕੌਣ ਹੋ। ਇਸ ਪ੍ਰਕਾਰ ਨਿਮਰਤਾ ਦੇ ਕਰਕੇ ਮਤਾਂ ਸ਼ਾਇਦ ਹਰੀ ਆ ਕੇ ਮੈਨੂੰ ਪੁੱਛ ਲਏ ਵੀ ਤੂੰ ਕੌਣ ਹੈ, ਔਰ ਇੰਨੇ ਵਿੱਚ ਮੈਂ ਨਿਹਾਲ ਹੋ ਜਾਵਾਂ, ਹੇ ਭਗਵਾਨ ਮੇਰੇ 'ਤੇ ਕਿਰਪਾ ਕਰੋ ਕਿਉਂਕਿ ਮੇਰੇ ਜਾਤ ਨਾ ਲਾਓ, ਨਾ ਮੇਰੇ ਕੋਲ ਬ੍ਰਹਮ ਵਿਦਿਆ ਰੂਪੀ ਗਿਆਨ ਹੈ, ਨਾ ਅਚੁੱਤ ਜਾਤੀ ਹੈ, ਨਾ ਮੇਰੇ ਕੋਲ ਗਿਆਨ ਵਾ ਨਾਮ ਹੈ, ਮੇਰੇ 'ਤੇ ਕਿਰਪਾ ਕਰਨਾ ਕਰੋ ਜੀ।
ਕਬੀਰ ਮੋਹੇ ਮਰਨੇ ਕਾ ਚਾਓ ਹੈ,
ਬਾਬਾ ਕਬੀਰ ਜੀ ਕਹਿੰਦੇ ਭਾਈ ਮੈਨੂੰ ਤਾਂ ਮਰਨ ਦਾ ਚਾਅ ਲੱਗਾ ਹੋਇਆ ਹੈ,
ਮਰੋ ਤਾਂ ਹਰ ਕੈ ਦੁਆਰ,
ਮੇਰੀ ਇੱਕੋ ਇੱਕ ਮੰਗ ਵਾਹਿਗੁਰੂ ਮਰਨਾ ਤਾਂ ਹੈ, ਪਰ ਜੇ ਕਿਤੇ ਮਰਾਂ ਤੇ ਸਤ ਸੰਗ ਦੇ ਦਰਵਾਜ਼ੇ ਤੇ ਮਰਨਾ ਕਰਾਂ।
ਮਤ ਹਰ ਪੁੱਛੇ ਕੌਣ ਹੈ,
ਸ਼ਾਇਦ ਹਰੀ ਆ ਕੇ ਮੈਨੂੰ ਪੁੱਛ ਲੈ ਭਾਈ ਕਿਹੜਾ ਪਿਆ ਹੈ,
ਪਰਾਹ ਮਾਰੇ ਵਾਰ,
ਜੇ ਮੈਂ ਸਤ ਸੰਗ ਦੇ ਬੂਹੇ ਅੱਗੇ ਆ ਕੇ ਮਰਾਂਗਾ ਨਾ ਤੇ ਕੀ ਪਤਾ ਭਗਵਾਨ ਆ ਕੇ ਮੈਨੂੰ ਪੁੱਛ ਲੈ ਭਾਈ ਕੌਣ ਪਿਆ ਹੈ ਤੇ ਮੇਰੀ ਕਲਿਆਣ ਹੋ ਜਾਏ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਇਹ ਵਿਚਾਰ ਸਾਡੇ ਜੀਵਨ ਦਾ ਅੰਗ ਬਣਨ, ਫੁੱਲਾਂ ਚੁੱਕਾਂ ਦੀ ਮੁਆਫੀ ਜੀ।
ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਵਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।